محلہ پہلا سچتاں پر جانیے جار دے سچا ہوئے کوڑ کی مل اترے تن کرے اچھا دھوئے سچتاں پر جانیے جاں سچ دھرے پیار ناؤں سن من رہسیے تاں پائے موکھ دوار سچتاں پر جانیے جاں جگت جانے جیو دھرت کایا سادکے وچ دے کرتا دیو سچتاں پر جانیے جاں سکھ سچی دے دیا جانے جی کی کچھ پن دان کرے سچتاں پر جانیے جایا تم تیرتھ کرے نواس ستگرو نو پوچھ کے بیرے کرے نواس سچ سب نہ ہوئے دارو پاپ کڈھے دھوئے نانک وکھانے بینتی جن سچ پلے ہوئے پوڑی دان مہنڈا تلی خاک جے ملے تمستک لائیے کوڑا لالچ چھڑیے ہوئے ایک من الک دے آئیے پھلتے ہیں وہ پائیے جے میں ہی کار کمائیے جے ہووے پورب لکھیا تاں دھوڑ تے نہ دی پائیے مت تھوڑی سیب گوائیے دسویں پوڑی دے نال اچارن کیتا دوجا سلوک تے پوڑی صاحب فرمان کر دے نے کہ آخر کڑیار تو منک سچیار کس طرح ہوئے ایسا پرشن جب جی صاحب دے چ بھی ہے کیوں سچیارا ہوئیے کیوں کوڑا ہے ٹٹا ہے پال کیویں سچیار بنی ہے تے جھوٹ دی کندھ کیویں ٹٹے صاحب فرمان کردے نے کہ جھوٹ دی کندھ اس ڈھنگ نال ٹٹ سکدی ہے اور نال اے وی دستے نے کہ کوڑ سارے دے سارے کوڑ دا دارو سچ ہے جنوں گرو ارجن دیو جی مہاراج نے ایسا بھی آکھیا ہے کہ سرب روگ کا اوکھد نا جتنے مانسک روگ نے اہنکار ہے ترشنا ہے دبدا ہے لوبھ ہے واشنا ہے جھوٹ ہے نندا ہے کرودھ ہے کام ہے لوبھ ہے موہ ہے اس طرح دے یہ مانسک روگ انت نے اور انہی مانسک روگاں دے بوجھ تو شریر دے تل دے تے روگ جنم لیندے نے پرگٹ ہوندے نے دراصل 90% شریر دے تل دیاں بیماریاں انہاں دیاں جڑاں من دے چوندیاں نے 10% ہی شریرک روگ نے باقی تے سب مانسک روگ نے من اتینت روگی ہو گیا من روگاں نال بوجھل ہو گیا تو او بھار چونکہ سارے دا سارا چک نہیں سکدا او تن تک بھیج دیندا ہے پھر کچھ تن نو چکن واسطے دے دیندا ہے بھئی ہن توں کچھ بیماریاں چک اصل وچ تمام بیماریاں دی جڑ من دے چ ہے تے پربھو دا نام روگاں دی جڑ نو ہی کٹ دیندا ہے ایسا دارو لوڑ لو جت ونے روگاں گھاڑ تے ایسا دارو ہے کہ مہاراج کہنے سچ سب نہ ہوئے دارو پاپ کڈے دھوئے سچ ہی سارے پاپاں سارے روگاں دا دارو ہے سارے روگ تے پاپ اے سچ کڈ دیندا ہے واقعی اے سچیار ہو گیا ہے تو پہچان سدگر دستے نے سچ تاں پر جانیے جاں ہردے سچا ہوئے کوڑ کی مل اترے تن کرے اچھا دھوئے مہاراج کہندے نے کہ سچیار تے تاں ہی جانیا جائے گا جے ہردا پاون ہو گیا ہے ہردا سچا ہو گیا ہے ہردے دے سچ دا واسا ہو گیا ہے بھاو جس دی سوچنی سچ تے مبنی ہے جدا سوچنا سچ نہیں او دا ہردا شدھ نہیں ہے اور دا ہردا پاون نہیں ہے सच तो बिना सुच होंदी नहीं। कहो नानक सच दे आईए, सुच होवे तां सच पाईए। हकीकत है सच ते सुच दा मेल ही रहिंदा है, ते सच तो बिना की सुच मैंने रख दी है। सच ही सुच है वास्तविक, ते सच दी प्राप्ति दे नाल ही मनुख सुच्चा हो जांदा है, पावन हो जांदा है, उसका सब कुछ पावन, उसका रोम रोम पावन। तो महाराज कहिंदे ने सच्यार ते तां ही जाणिया जाएगा कि उहदी सोचनी सच ते मबनी हो जाए, उहदे फुरने सच्चे होवन, उहदे विचार सच्चे होवन, उहदा फैसला सच्चा होवे, ते उह हर वक्त सच दे पक्ष दे खड़ा होवे, सच दा ही पक्ष लवे। ते सच दा पक्ष उही लवेगा जो सच सोचदा है, सच नूं सोचदा है, सच नूं विचारदा है। सच दे जिहदे कोल फुरने ने ऐसा मनुखी सच दे पक्ष दे खड़ा हो सकदा है। अज संसार दे च मनुख दी सोचनी इतनी झूठी है, हिरदा इतना कुड़ियार है कि ए थां थां ते कूड़ दे पक्ष दे च ही खड़ा हुंदा है, सच दे पक्ष दे च नहीं। कदी कदाई कोई ईसा सच दे पक्ष दे खड़ा हुंदा है तो फिर सूली ते लटकदा है। कदी कदाई कोई सुकरात सच दा दामन पकड़दा है तो जहर दा प्याला पीण ते मजबूर हुंदा है। कदी कदाई गुरु नानक दे पंजवें स्वरूप गुरु अर्जन देव जी महाराज सच दे पक्ष दे च खड़े हुंदे ने, शहीद हो जांदे ने। और कदी कदाई कोई मजलूम दी बांह पकड़दा है साहिब गुरु तेग बहादुर साहिब जी महाराज, और ये हकीकत है। और आप दा फरमान है, बांह जिन्हां दी पकड़िए सिर दीजे बांह ना छोड़िए। जिस मजलूम दी बांह पकड़ लईए, जिस कमजोर दी बांह पकड़ लईए, हुण ते ये बांह नहीं छड़नी, चाहे अपना सिर भी चला जाए, इनू बचाना है, इहदी जो है रखिया करनी है। तो जिस दी सोचनी सच हो गई है तो हर कदम दे ते सच दा पक्ष लैंदा है, सच दे पक्ष विच खड़ा है। साहिब कहिंदे ने तां ही जाणिया जाएगा कि इह सच्चियार है। सच तां पर जाणिए जां हृदय सच्चा होए, कूड़ की मल उतरे तन करे हच्छा धोए। जद हिरदे दे चों कूड़ दी मैल उतर जांदी है तां तन भी साफ सुथरा हो जांदा है, तन भी पावन हो जांदा है, तन दे चों भी रोग चले जांदे ने, तन दी अपवित्रता भी अपने आप दूर हो जांदी है। हकीकत है कि जिसका मन शुद्ध है उन्हों तन दी अपवित्रता चंगी नहीं लगेगी, वो तन नूं भी साफ सुथरा रखेगा। लेकिन जिहदा सारा जोर तन नूं साफ सुथरा रखण दे च होवे ते मन दा ख्याल ना होवे तां साहिब कहिंदे ने मन मैले सब किछ मैला, तन धोते मन अच्छा ना होए। सच तां पर जाणीए जां सच धरे प्यार, सचियार तां होवेगा जे सच नाल प्यार है। सच नाल प्यार दा मतलब परमात्मा नाल प्यार है, ते संबंध उसे नाल ही जुड़दा है जिस नाल प्यार है। जिस नाल प्यार नहीं उस नाल कोई रिश्ता नहीं, उस नाल कोई संबंध नहीं, दूरियां बनिया रहिंदियां ने, बहुत वड्डियां दूरियां बनिया रहिंदियां ने। और यह हकीकत है जो सच तो दूर है, जो परमात्मा तो दूर है, वो किसे दे भी नेड़े नहीं, वो दूर ही दूर है। महाराज कहिंदे ने जिहदे अंदर सच दा प्यार है बस उही सचियार है। सच तां पर जाणीए जां सच धरे प्यार, नाम सुन मन रहसीए तां पाए मोख द्वार। सच दा नाम सुने ते खेड़ा अंदर पैदा हो जाए, रहस ते रमज दी दुनिया दिच खो जाए, प्रसन्नता रोम रोम दिचों डुलन लग पै सच नूं सुन के। तां साहिब कहिंदे ने इस तरह दे सचियार नूं मोख द्वार दी प्राप्ति हुंदी है, उहदे बंधन जन्म मरण दे कटे जांदे ने, उहदे बंधन पूर्वले संस्कारां दे सारे कटे जांदे ने, उहनूं मोख द्वार दी प्राप्ति हुंदी है, उह मुक्त हो जांदा है। दरअसल ऐसा देखिया गया है कि धर्म दा मूल फल भी मोख है, मुक्ति है, सुतंत्रता है, और यह हकीकी सुतंत्रता है। ऐसी सुतंत्रता जिन्हां नूं प्राप्त हो जाए वह बैरूनी गुलामी नूं पसंद नहीं करेगा और सारियां लई सुतंत्रता दा बायस बनेगा। पर दरअसल जो अपने संस्कारां दा गुलाम है, अपने विचारां दा गुलाम है, झूठ दा गुलाम है, वह जगत नूं गुलाम रख के ही सुखी होवेगा, वह जगत नूं गुलाम रख के ही प्रसन्न होवेगा। हकीकत ते ए है कि गुलामां ने ही संसार नूं गुलाम कीता होया है। जो स्वयं स्वतंत्र है, मुक्त है, मुक्त पुरशां ने ਕਦੀ ਸੰਸਾਰ ਵਿੱਚ ਗੁਲਾਮੀ ਨਹੀਂ ਲਿਆਂਦੀ। ਸੰਸਾਰ ਵਿੱਚ ਗੁਲਾਮੀ ਨੂੰ ਉਹੀ ਲਿਆਏ ਨੇ ਜਿਹੜੇ ਸਵੈਮ ਆਪਣੇ ਸੰਸਕਾਰਾਂ ਦੇ, ਆਪਣੇ ਵਿਕਾਰਾਂ ਦੇ ਗੁਲਾਮ ਸਨ। ਗੁਲਾਮ ਨੂੰ ਬੈਰੂਨੀ ਸੁਤੰਤਰਤਾ ਚੰਗੀ ਨਹੀਂ ਲੱਗਦੀ, ਤੇ ਜਿਸ ਨੂੰ ਅੰਦਰ ਦੀ ਸੁਤੰਤਰਤਾ ਪ੍ਰਾਪਤੀ ਹੋ ਗਈ, ਮੋਖ ਦੁਆਰ ਦੀ ਪ੍ਰਾਪਤੀ ਹੋ ਗਈ, ਮੁਕਤੀ ਦੀ ਪ੍ਰਾਪਤੀ ਹੋ ਗਈ, ਉਹਨੂੰ ਬਾਹਰ ਦੀ ਗੁਲਾਮੀ ਵੀ ਚੰਗੀ ਨਹੀਂ ਲੱਗਦੀ। ਉਹ ਦੁਨੀਆਂ ਨੂੰ ਆਜ਼ਾਦੀ ਦੇਵੇਗਾ, ਮੁਕਤ ਕਰੇਗਾ, ਮੋਕਸ ਦੇਵੇਗਾ। ਧਰਮ ਦਾ ਫਲ ਵੀ ਹੈ ਮੁਕਤੀ, ਆਜ਼ਾਦੀ। ਦੇਸ਼ ਆਜ਼ਾਦ ਹੋ ਜਾਏ, ਖਿਮਾ ਕਰਨੀ ਹੈ, ਸੱਚੀ ਆਜ਼ਾਦੀ ਨਹੀਂ। ਸੱਚੀ ਆਜ਼ਾਦੀ ਤੇ ਇਹ ਹੀ ਹੈ ਕਿ ਜਨਮ ਮਰਨ ਦੇ ਬੰਧਨ ਟੁੱਟ ਜਾਣ, ਸੰਸਕਾਰਾਂ ਦੇ ਬੰਧਨ ਟੁੱਟ ਜਾਣ। ਵਰਨਾ ਐਸਾ ਹੁੰਦਾ ਕਿ ਦੇਸ਼ ਆਜ਼ਾਦ ਹੋ ਗਿਆ ਤਾਂ ਵੀ ਬੰਦਾ ਗੁਲਾਮਾਂ ਦੀ ਤਰ੍ਹਾਂ ਜੀ ਰਿਹਾ ਹੁੰਦਾ, ਤਾਂ ਵੀ ਅਨੇਕਾਂ ਬੰਧਨ ਉਸਦੇ ਉੱਪਰ ਹੁੰਦੇ ਨੇ। ਦੁਨੀਆਂ ਦੇ ਵਿੱਚ ਅਨੰਤ ਦੇਸ਼ ਆਜ਼ਾਦ ਆਖੇ ਜਾਂਦੇ ਨੇ, ਪਰ ਜੇ ਮਨੁੱਖ ਨੂੰ ਦੇਖੀਏ ਤੇ ਆਪਣੇ ਸੰਸਕਾਰਾਂ ਦਾ ਗੁਲਾਮ ਹੈ, ਆਪਣੇ ਮਲੀਨ ਵਿਚਾਰਾਂ ਦਾ ਗੁਲਾਮ ਹੈ, ਕੂੜ ਦਾ ਗੁਲਾਮ ਹੈ, ਤਾਂ ਜੋ ਕੂੜ ਦਾ ਗੁਲਾਮ ਹੈ ਉਹ ਬਾਹਰ ਸੁਤੰਤਰਤਾ ਪਸੰਦ ਨਹੀਂ ਕਰੇਗਾ। ਇੰਜ ਕਹਿ ਲਓ, ਸਾਰੀ ਦੁਨੀਆਂ ਦੇ ਵਿੱਚ ਅਗਰ ਵਿਆਪਕ ਰੂਪ ਦੇ ਵਿੱਚ ਬੈਰੂਨੀ ਤੌਰ ਤੇ ਵੀ ਗੁਲਾਮੀ ਹੈ ਤਾਂ ਗੁਲਾਮਾਂ ਕਰਕੇ ਹੀ ਗੁਲਾਮੀ ਹੈ। ਮੋਕਸ਼ ਪੁਰਸ਼ਾਂ ਕਰਕੇ ਤੇ ਬਾਹਰ ਮੁਕਤੀ ਹੀ ਆਉਂਦੀ ਹੈ, ਸੁਤੰਤਰਤਾ ਹੀ ਆਉਂਦੀ ਹੈ। ਤਾਂ ਸਾਹਿਬ ਕਹਿੰਦੇ ਨੇ ਜੋ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਪ੍ਰਸੰਨ ਹੋ ਜਾਏ ਤੇ ਜਿਹਦੇ ਅੰਦਰ ਸੱਚ ਦਾ ਪਿਆਰ ਪੈਦਾ ਹੋਇਆ ਪਾਏ ਮੋਖ ਦੁਆਰ, ਉਹਨੂੰ ਮੋਖ ਦੁਆਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਾਂ ਹੀ ਸਚਿਆਰ ਜਾਣਿਆ ਜਾਏਗਾ ਜੇਕਰ ਇਸਦੇ ਕੋਲ ਜੀਵਨ ਦੀ ਜੁਗਤੀ ਹੋਵੇ, ਜੀਵਨ ਦਾ ਢੰਗ ਹੋਵੇ। ਤੇ ਜੀਵਨ ਦੀ ਜੁਗਤ ਕੀ ਹੈ? ਦਰਅਸਲ ਉਹਨੂੰ ਪਤਾ ਹੋਵੇ ਕੀ ਖਾਣਾ ਹੈ, ਕੀ ਪੀਣਾ ਹੈ, ਕਿੰਨਾ ਕੁ ਸੋਣਾ ਹੈ, ਕੀ ਪਹਿਨਣਾ ਹੈ, ਕੀ ਬੋਲਣਾ ਹੈ, ਕੀ ਵੇਖਣਾ ਹੈ, ਕੀ ਸੁਣਨਾ ਹੈ। ਸਮੁੱਚੀ ਜੀਵਨ ਸ਼ੈਲੀ ਜੁਗਤੀ ਦੇ ਵਿੱਚ ਜਿਸਦੇ ਕੋਲ ਹੋਵੇ, ਸਮਝ ਲਓ ਸਚਿਆਰ ਹੈ। ਉਹਦਾ ਉੱਠਣਾ, ਬੈਠਣਾ, ਸੋਣਾ, ਜਾਗਣਾ, ਹੱਸਣਾ, ਰੋਣਾ, ਬੋਲਣਾ, ਇਹ ਸਭ ਕੁਛ ਸੱਚ ਦੇ ਉੱਤੇ ਮਬਨੀ ਹੋਵੇਗਾ। ਐਸੇ ਬੰਦੇ ਦਾ ਬੋਲਣਾ ਸੱਚ, ਵੇਖਣਾ ਸੱਚ, ਸੁਣਨਾ ਸੱਚ, ਸੋਣਾ ਸੱਚ, ਜਾਗਣਾ ਸੱਚ, ਜੀਵਣਾ ਸੱਚ, ਮਰਨਾ ਵੀ ਸੱਚ। ਹਰ ਕਰਮ ਦੇ ਉੱਤੇ ਜਦ ਸੱਚ ਦੀ ਮੋਹਰ ਹੋਵੇ ਤੇ ਸਮਝ ਲਓ ਇਹ ਸਚਿਆਰ ਹੈ। ਤਾਂ ਮਹਾਰਾਜ ਕਹਿੰਦੇ ਨੇ ਸਚਿਆਰ ਉਹੀ ਹੈ ਜਿਹਦੇ ਕੋਲ ਇਸ ਢੰਗ ਦੀ ਜੀਵਨ ਦੀ ਜੁਗਤੀ ਹੈ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀਓ। ਜੀਵਨ ਦੀ ਮਹਾਨ ਜੁਗਤੀ ਕਿਹੜੀ ਹੈ ਔਰ ਕੀ ਹੋਣੀ ਚਾਹੀਦੀ ਹੈ? ਮਹਾਰਾਜ ਕਹਿੰਦੇ ਨੇ ਧਰਤੀ ਰੂਪੀ ਇਹ ਜਿਹੜੀ ਕਾਇਆ ਹੈ, ਇਹ ਜੋ ਸਰੀਰ ਹੈ, ਇਹ ਧਰਤੀ ਹੈ, ਇਹਨੂੰ ਕਰਮ ਭੂਮੀ ਕਰਕੇ ਆਖਿਆ ਗਿਆ। ਕਰਮ ਭੂਮ, ਜਿਤਨਾ ਪਸ਼ੂ ਜਗਤ ਹੈ ਉਹਨੂੰ ਭੋਗ ਭੂਮੀ ਕਹਿੰਦੇ ਨੇ, ਜਿਤਨਾ ਮਨੁੱਖੀ ਜਗਤ ਹੈ ਇਹਨੂੰ ਕਰਮ ਭੂਮੀ ਕਹਿੰਦੇ ਨੇ। ਪਸ਼ੂ ਭੋਗਣ ਲਈ ਆਇਆ ਹੈ, ਮਨੁੱਖ ਕੁਛ ਭੋਗਣ ਲਈ ਵੀ ਆਇਆ ਹੈ, ਪਰ ਨਾਲੇ ਕਰਨ ਲਈ ਵੀ ਆਇਆ ਹੈ, ਬੀਜਣ ਲਈ ਵੀ ਆਇਆ। ਤੋ ਸਾਹਿਬ ਕਹਿੰਦੇ ਨੇ ਕਰਮ ਭੂਮ ਮੈਂ ਬੋਵੋ ਨਾਮ, ਇਸ ਕਰਮ ਭੂਮੀ ਦੇ ਵਿੱਚ ਨਾਮ ਬੀਜੋ, ਸੱਚ ਨੂੰ ਬੀਜੋ, ਤਾਂ ਕਿ ਰੋਮ ਰੋਮ ਵਿੱਚੋਂ ਸੱਚ ਪ੍ਰਗਟ ਹੋਵੇ। ਧਰਤੀ ਦੇ ਵਿੱਚ ਜੋ ਕੁਛ ਬੀਜਾਂਗੇ ਉਹੀ ਬਾਹਰ ਪ੍ਰਗਟ ਹੋਵੇਗਾ। ਹਕੀਕਤ ਹੈ ਜੋ ਇਸ ਕਾਇਆ ਦੇ ਵਿੱਚ ਪਾਵਾਂਗੇ ਉਹੀ ਕੁਛ ਬਾਹਰ ਨਿਕਲੇਗਾ। ਜੋ ਪਾਵੇ ਭਾਂਡੇ ਵਿੱਚ ਵਸਤੂ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਇੱਕ ਭਾਂਡੇ ਵਿੱਚ, ਇੱਕ ਬੋਤਲ ਵਿੱਚ ਅਗਰ ਸ਼ਰਾਬ ਭਰੀ ਹੈ ਤੇ ਹੁਣ ਉਂਡੇਲੀਏ ਤੇ ਆਖੀ ਇਹਦੇ ਚੋਂ ਸ਼ਰਬਤ ਨਿਕਲੇ, ਇਹਦੇ ਚੋਂ ਅੰਮ੍ਰਿਤ ਨਿਕਲੇ, ਨਹੀਂ, ਜੋ ਕੁਛ ਉਸਦੇ ਚ ਪਾਇਆ ਸੀ ਉਹੀ ਨਿਕਲੇਗਾ। ਇੱਕ ਬੋਤਲ ਵਿੱਚ ਸ਼ਹਿਦ ਪਾਇਆ ਤੇ ਹੁਣ ਸ਼ਹਿਦ ਨਿਕਲ ਰਹੀ ਹੈ ਬਾਹਰ ਤੇ ਬੰਦਾ ਆਖੇ ਇਹਦੇ ਚੋਂ ਸ਼ਰਾਬ ਨਿਕਲੇ, ਨਹੀਂ, ਜੋ ਕੁਛ ਪਾਇਆ ਗਿਆ ਉਹੀ ਬਾਹਰ ਨਿਕਲੇਗਾ। ਅਗਰ ਹਿਰਦੇ ਦੀ ਇਸ ਭੂਮੀ ਵਿੱਚ, ਇਸ ਕਾਇਆ ਦੀ ਧਰਤੀ ਵਿੱਚ ਸੱਚ ਨੂੰ ਬੀਜਿਆ ਗਿਆ ਤਾਂ ਬਾਹਰ ਸੱਚ ਹੀ ਪ੍ਰਗਟ ਹੋਵੇਗਾ। ਅੱਖਾਂ ਦੇ ਵਿੱਚ, ਕੰਨਾਂ ਦੇ ਵਿੱਚ, ਰਸਨਾਂ ਦੇ ਵਿੱਚ, ਰੋਮ ਰੋਮ ਦੇ ਵਿੱਚ ਬਾਹਰ ਸੱਚ ਹੀ ਪ੍ਰਗਟ ਹੋਵੇਗਾ। ਪਰ ਅੰਦਰ ਬੀਜਿਆ ਹੀ ਕੂੜ ਗਿਆ ਤਾਂ ਫਿਰ ਰੋਮ ਰੋਮ ਦੇ ਵਿੱਚ ਕੂੜ ਹੀ ਬਾਹਰ ਪ੍ਰਗਟ ਹੋਵੇਗਾ। ਤਾਂ ਮਹਾਰਾਜ ਕਹਿੰਦੇ ਨੇ ਉਹਦੇ ਕੋਲ ਜੀਵਨ ਦੀ ਜੁਗਤੀ ਆਉਂਦੀ ਹੈ, ਸਚਿਆਰ ਦੀ ਪਹਿਚਾਣ ਹੈ ਕਿ ਇਸ ਕਾਇਆ ਨੂੰ ਧਰਤੀ ਬਣਾ ਕੇ ਤੇ ਉਹ ਜਿਹੜਾ ਕਰਤਾ ਪੁਰਖ ਹੈ, ਉਹ ਜਿਹੜਾ ਈਸ਼ਵਰ ਹੈ, ਉਹਦਾ ਬੀਜ ਇਸ ਕਾਇਆ ਦੇ ਵਿੱਚ ਉਹ ਬੀਜਦਾ ਹੈ। ਭਾਵ ਉਸ ਕਰਤੇ ਪੁਰਖ ਦਾ ਜੋ ਨਾਮ ਹੈ, ਉਹਦਾ ਜੋ ਸਿਮਰਨ ਹੈ, ਇਹ ਬੀਜ ਉਹ ਕਾਇਆ ਦੀ ਧਰਤੀ ਦੇ ਵਿੱਚ ਬੋਂਦਾ ਹੈ। ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ। ਸਚਿਆਰ ਤੇ ਤਾਂ ਹੀ ਜਾਣਿਆ ਜਾਏਗਾ ਜੇ ਸਿੱਖਿਆ ਸੱਚੀ ਲਵੇ। ਤੇ ਸੱਚੀ ਸਿੱਖਿਆ ਵਿੱਚ ਕੀ ਆਉਂਦਾ ਹੈ? ਸੱਚੀ ਸਿੱਖਿਆ ਵਿੱਚ ਇਹ ਆਉਂਦਾ ਹੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਉਹ ਜੀਵਾਂ ਤੇ ਦਇਆ ਕਰੇਗਾ, ਦਾਨ ਕਰੇਗਾ, ਪੁੰਨ ਕਰੇਗਾ, ਉਸ ਤੋਂ ਕਿਸੇ ਨੂੰ ਚੋਟ ਨਹੀਂ ਪਹੁੰਚੇਗੀ। ਉਸ ਤੋਂ ਜਗਤ ਨੂੰ ਕੁਛ ਪ੍ਰਾਪਤ ਤੇ ਹੋਵੇਗਾ, ਉਸ ਤੋਂ ਚੋਟ ਨਹੀਂ ਪਹੁੰਚੇਗੀ। ਇਹ ਸਚਿਆਰ ਦੀ ਪਹਿਚਾਣ ਹੈ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਅੰਤਰਗਤ ਤੀਰਥ ਮਲ ਨਾਓ, ਅੰਤਰੀਵ ਤੀਰਥ ਆਪਣਾ ਅੰਤਿਸ਼ਕਰਨ ਦੇ ਵਿੱਚ ਉਹ ਨਿਵਾਸ ਕਰੇ, ਆਪਣੀ ਆਤਮਾ ਦੇ ਵਿੱਚ ਉਹ ਨਿਵਾਸ ਕਰੇ, ਸ਼ੁੱਧ ਕਰਕੇ। ਦਰਅਸਲ ਸਚਿਆਰ ਤੇ ਤਾਂ ਜਾਣਿਆ ਜਾਏਗਾ ਕਿ ਇਸ ਤਰ੍ਹਾਂ ਦੇ ਆਤਮਾ ਦੇ ਤੀਰਥ ਵਿੱਚ ਕੋਈ ਨਿਵਾਸ ਕਰੇ ਤੇ ਇਸ਼ਨਾਨ ਕਰੇ। ਸਤਿਗੁਰੂ ਨੂੰ ਪੁੱਛ ਕਹਿ ਬਹਿ ਰਹਿ ਕਰੇ ਨਿਵਾਸ। ਪਰ ਸਵਾਲ ਇਹ ਪੈਦਾ ਹੁੰਦਾ ਹੈ, ਇਸ ਆਤਮਾ ਦੇ ਤੀਰਥ ਤੇ ਨਿਵਾਸ ਕੋਈ ਕਿਸ ਤਰ੍ਹਾਂ ਕਰੇ? ਸਤਿਗੁਰੂ ਨੂੰ ਪੁੱਛ ਕੇ, ਸ਼ਬਦ ਤੋਂ ਪ੍ਰੇਰਨਾ ਲੈ ਕੇ, ਸ਼ਬਦ ਦੀ ਵਿਚਾਰ ਤੋਂ ਪ੍ਰੇਰਨਾ ਲੈ ਕੇ ਉਸ ਸੱਚ ਦੇ ਤੀਰਥ ਤੇ ਨਿਵਾਸ ਕਰੇ, ਤਾਂ ਹੀ ਸਚਿਆਰ ਜਾਣਿਆ ਜਾਏਗਾ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਦੋਏ। ਸਾਰੇ ਪਾਪਾਂ ਦਾ ਦਾਰੂ ਹੈ ਸੱਚ, ਸਾਰੇ ਪਾਪਾਂ ਨੂੰ ਧੋ ਕੇ ਉਹ ਬਾਹਰ ਕੱਢ ਦਿੰਦਾ ਹੈ। ਹਕੀਕਤ ਹੈ ਕਿ ਸੱਚ ਨੂੰ ਭੁਲਾ ਕੇ, ਸੱਚ ਨੂੰ ਇੱਕ ਪਾਸੇ ਰੱਖ ਕੇ, ਉਹਦਾ ਸਿਮਰਨ ਇੱਕ ਪਾਸੇ ਰੱਖ ਕੇ ਕੋਈ ਵੀ ਧਾਰਮਿਕ ਕਰਮ ਕਰੀਏ, ਉਹਦੇ ਨਾਲ ਪਾਪ ਮਿਟਦੇ ਨਹੀਂ। ਨਾ ਗਿਆਨ ਨਾਲ ਮਿਟਦੇ ਨੇ, ਨਾ ਦਾਨ ਨਾਲ ਮਿਟਦੇ ਨੇ। ਬੜੇ ਬੜੇ ਦਾਨੀ ਮੈਲੇ ਵੇਖੇ ਗਏ ਨੇ, ਬੜੇ ਬੜੇ ਗਿਆਨੀ ਮਲੀਨ ਵੇਖੇ ਗਏ ਨੇ, ਬੜੇ ਬੜੇ ਦਾਰਸ਼ਨਿਕ ਹੰਕਾਰੀ ਦੇਖੇ ਗਏ ਨੇ, ਔਰ ਬੜੇ ਬੜੇ ਸਮਾਜ ਸੇਵਕੀ ਲੁਟੇਰੇ ਵੇਖੇ ਗਏ ਨੇ, ਬੜੇ ਬੜੇ ਦੇਸ਼ ਭਗਤ ਪ੍ਰਬਲ ਢੰਗ ਦੇ ਹੰਕਾਰੀ ਵੇਖੇ ਗਏ ਨੇ। ਪਰ ਜੋ ਸੱਚ ਨਾਲ ਜੁੜ ਗਿਆ ਹੈ, ਉਹਦੇ ਸਾਰੇ ਪਾਪ ਦੂਰ ਹੋ ਜਾਂਦੇ ਨੇ, ਉਹਦੀ ਸਾਰੀ ਮੈਲ ਧੁੱਲ ਕੇ ਬਾਹਰ ਆ ਜਾਂਦੀ ਹੈ। ਇਸ ਵਾਸਤੇ ਸੱਚ ਹੀ ਸਾਰੇ ਪਾਪਾਂ ਦਾ ਦਾਰੂ ਹੈ, ਸੱਚ ਹੀ ਸਾਰੇ ਰੋਗਾਂ ਦਾ ਦਾਰੂ ਹੈ, ਤੇ ਸੱਚ ਹੀ ਸਾਰੇ ਪਾਪਾਂ ਨੂੰ ਜੜੋਂ ਕੱਟ ਦਿੰਦਾ ਹੈ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਮੈਂ ਉਹਨਾਂ ਦੇ ਅੱਗੋਂ ਜੋਦੜੀ ਕਰਦਾ, ਬੇਨਤੀ ਕਰਦਾ, ਤਰਲੇ ਕਰਦਾ, ਕਿਹਨਾਂ ਦੇ ਅੱਗੋਂ? ਜਿਨ੍ਹਾਂ ਦੇ ਪੱਲੇ ਵਿੱਚ ਸੱਚ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ। ਮੈਂ ਉਹਨਾਂ ਦੇ ਅੱਗੋਂ ਹੁਕਮ ਨਹੀਂ ਕਰਦਾ, ਮੈਂ ਉਹਨਾਂ ਦੇ ਸਾਹਮਣੇ ਨਹੀਂ ਆਉਂਦਾ, ਮੈਂ ਤੇ ਹੱਥ ਜੋੜ ਕੇ ਉਹਨਾਂ ਦੇ ਅੱਗੋਂ ਖੜਾ, ਮੈਂ ਤੇ ਬੇਨਤੀ ਰੂਪ ਵਿੱਚ ਉਹਨਾਂ ਦੇ ਨਾਲ ਬਚਨ ਕਰਦਾ, ਮੈਂ ਤੇ ਜੋਦਣੀਆਂ ਉਹਨਾਂ ਦੇ ਅੱਗੋਂ ਕਰਦਾ ਜਿਨ੍ਹਾਂ ਦੇ ਕੋਲ ਸੱਚ ਹੈ। ਦਰਅਸਲ ਜਿਹਦੇ ਕੋਲ ਸੱਚ ਹੈ, ਉਹ ਤੇ ਇਤਨਾ ਮਹਾਨ ਹੈ ਕਿ ਜਗਤ ਦੀਆਂ ਮਹਾਨ ਹਸਤੀਆਂ ਵੀ ਉਹਦੇ ਅੱਗੋਂ ਹੱਥ ਜੋੜ ਕੇ ਖੜੀਆਂ ਆਉਣਗੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਰਅਸਲ ਇਹਦੇ ਚ ਐਸਾ ਕਹਿਣਾ ਚਾਹੁੰਦੇ ਨੇ, ਔਰ ਇਹੀ ਕੁਛ ਕਹਿ ਰਹੇ ਨੇ ਕਿ ਜਗਤ ਦੇ ਮਹਾਨ ਜੀਵ ਵੀ ਉਸਦੇ ਅੱਗੋਂ ਹੱਥ ਜੋੜ ਕੇ ਖੜੇ ਹੋਣਗੇ ਜਿਹਦੇ ਕੋਲ ਸੱਚ ਹੈ, ਜੋ ਸੱਚ ਨਾਲ ਜੁੜ ਗਿਆ, ਜਿਹਦੇ ਕੋਲ ਸਾਰੇ ਪਾਪੋਂ ਨੂੰ ਦੂਰ ਕਰਨ ਦਾ ਦਾਰੂ ਸੱਚ ਹੈ, ਉਹ ਇਤਨਾ ਮਹਾਨ ਹੈ। ਮਹਾਰਾਜ ਕਹਿੰਦੇ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ। ਦਾਨ ਮਹਿੰਡਾ ਤਲੀ ਖਾ ਜੇ ਮਿਲੇ ਤਾਂ ਮਸਤਕ ਲਾਈਏ। ਐਸੇ ਜੋ ਸਚਿਆਰ ਨੇ ਜਿਨ੍ਹਾਂ ਦੇ ਹਿਰਦੇ ਦੇ ਸੱਚ ਹੈ, ਜਿਨ੍ਹਾਂ ਦੇ ਰੋਮ ਰੋਮ ਦੇ ਸੱਚ ਹੈ, ਇਹ ਪਰਿਪੂਰਨ ਪ੍ਰਮਾਤਮਾ ਮੈਂ ਤੇ ਇੱਕੋ ਹੀ ਦਾਨ ਤੇਰੇ ਕੋਲ ਮੰਗਦਾ ਕਿ ਉਹਨਾਂ ਦੇ ਚਰਨਾਂ ਦੀ ਖਾਕ ਮੈਨੂੰ ਦੇ, ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਦੇ। ਕਹਿੰਦੇ ਨੇ, ਨਾਮ ਅਭਿਆਸੀ ਜਿਹੜਾ ਹੈ, ਉਹਦੇ ਸਰੀਰ ਤੋਂ ਜਿਹੜੀ ਵਾਈਬ੍ਰੇਸ਼ਨ ਨਿਕਲਦੀ ਹੈ, ਤਰੰਗਾਂ ਨਿਕਲਦੀਆਂ ਨੇ, ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਖਾਕ ਨੂੰ ਤੇ ਪਾਣੀ ਨੂੰ। ਖਾਕ ਅਕਸੀਰ ਬਣ ਜਾਂਦੀ ਹੈ, ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਜਿੱਥੇ ਬੈਠ ਕੇ ਕੋਈ ਭਜਨ ਕਰ ਰਿਹਾ ਹੈ, ਨਾਮ ਉਚਾਰਨ ਕਰ ਰਿਹਾ ਹੈ, ਵਾਹਿਗੁਰੂ 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 ਐਸਾ ਉਚਾਰਨ ਕਰ ਰਿਹਾ ਹੈ ਇਕਾਗਰ ਚਿੱਤ ਹੋ ਕੇ, ਤਾਂ ਆਲੇ ਦੁਆਲੇ ਪਾਣੀ ਚਾਹੇ ਭਾਂਡੇ 'ਚ ਪਿਆ ਤੇ ਚਾਹੇ ਘੜੇ ਵਿੱਚ ਪਿਆ ਜਾਂ ਸਰੋਵਰ ਹੈ, ਉਹ ਪਾਣੀ ਅੰਮ੍ਰਿਤ ਬਣੇਗਾ ਔਰ ਖਾਕ ਅਕਸੀਰ ਬਣੇਗੀ। ਦਰਬਾਰ ਸਾਹਿਬ ਦੇ ਸਰੋਵਰ ਨੂੰ ਇਸੇ ਵਾਸਤੇ ਹੀ ਅਸੀਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ, ਕਿਉਂਕਿ ਅੰਮ੍ਰਿਤਮਈ ਨਾਮ ਅੱਠੇ ਪੈਰ ਉੱਥੇ ਗੂੰਜਦਾ ਰਹਿੰਦਾ ਹੈ। ਅੱਠੇ ਪੈਰ ਨਾਮ ਦਾ ਉੱਥੇ ਉਚਾਰਨ ਹੈ ਤੇ ਨਾਮ ਦੀ ਛੋਹ ਪਾਣੀ ਨੂੰ ਅੰਮ੍ਰਿਤ ਬਣਾ ਦਿੰਦੀ ਹੈ। ਨਾਮ ਦੀ ਛੋਹ ਖਾਕ ਨੂੰ ਅਕਸੀਰ ਬਣਾ ਦਿੰਦੀ ਹੈ। ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਦਾ ਫਰਮਾਨ ਹੈ, ਸੁਰਮਾ ਕੁੰਨ ਤੋ ਖਾਕ ਔਲੀਆ ਤਾਬਾ ਬੀਨੀ ਇਬਤਦਾ ਤਾ ਇੰਤਿਹਾ। ਜੇ ਆਦ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹਨਾ ਤਾਂ ਜਿਹੜੇ ਔਲੀਆ ਨੇ, ਜੋ ਅੱਲਾ ਨਾਲ ਜੁੜੇ ਹੋਏ ਨੇ, ਉਹਨਾਂ ਦੇ ਚਰਨਾਂ ਦੀ ਖਾਕ ਨੂੰ ਆਪਣੀ ਅੱਖਾਂ ਵਿੱਚ ਪਾ, ਉਹਨੂੰ ਸੁਰਮਾ ਬਣਾ। ਸੁਰਮਾ ਕੁੰਨ ਤੋ ਖਾਕ ਔਲੀਆ ਤਾਬਾ ਬੀਨੀ ਇਬਤਦਾ ਤਾ ਇੰਤਿਹਾ। ਦਰਅਸਲ ਨਾਮ ਦੀਆਂ ਤਰੰਗਾਂ, ਨਾਮ ਦੀ ਝਨਕਾਰ, ਨਾਮ ਦੀ ਝਰਨਾਹਟ ਖਾਕ ਨੂੰ ਔਰ ਪਾਣੀ ਨੂੰ ਜ਼ਿਆਦਾ ਮੁਤਾਸਰ ਕਰਦੀ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਕਾਫੀ ਚਿਰ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ, ਕਲਮ ਨਾਲ ਵੀ ਔਰ ਹੱਥਾਂ ਨਾਲ ਵੀ। ਆਪ ਲੰਗਰ ਵੀ ਚਲਾਉਂਦੇ ਸਨ ਤੇ ਲੰਗਰ ਤੋਂ ਫਾਰਗ ਹੋ ਕੇ ਫਿਰ ਆਪ ਲਿਖਦੇ ਹੁੰਦੇ ਸਨ। ਔਰ ਇਹ ਵੀ ਇੱਕ ਇਤਿਹਾਸ ਹੈ ਕਿ ਇੱਕ ਦਿਨ ਨੰਦ ਲਾਲ ਜੈਸਾ ਕਵੀ, ਸ਼ਾਇਰ, ਦਾਰਸ਼ਨਿਕ, ਫਿਲੋਸਫਰ ਤਲਵਾਰ ਪਹਿਨ ਕੇ ਆ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਨੰਦ ਲਾਲ ਤੇਰੀ ਕਲਮ ਜੋ ਕੁਛ ਕਰ ਸਕਦੀ ਹੈ, ਤੇਰੀ ਤਲਵਾਰ ਉਹ ਨਹੀਂ ਕਰ ਸਕਦੀ। ਤੇਰੇ ਹੱਥ ਵਿੱਚ ਕਲਮ ਹੀ ਸ਼ੋਭਾ ਪਾਉਂਦੀ ਹੈ, ਤੇਰੇ ਹੱਥ ਵਿੱਚ ਤਲਵਾਰ ਨਹੀਂ। ਤੂੰ ਦਾਰਸ਼ਨਿਕ ਹੈ, ਤੂੰ ਕੋਮਲ ਹੁਨਰਾਂ ਦਾ ਮਾਲਕ ਹੈ, ਤੂੰ ਮੈਦਾਨ ਏ ਜੰਗ ਵਿੱਚ ਕਿਸੇ ਦਾ ਖੂਨ ਨਹੀਂ ਵੇਖ ਸਕਦਾ, ਤੂੰ ਤੇ ਕੋਮਲ ਹੁਨਰਾਂ ਦਾ ਮਾਲਕ ਹੈ, ਤੇਰੀ ਕਲਮ ਹੀ ਕ੍ਰਾਂਤੀ ਲਿਆ ਸਕਦੀ ਹੈ, ਤੈਨੂੰ ਤਲਵਾਰ ਦੇ ਨਾਲ ਕ੍ਰਾਂਤੀ ਲਿਆਉਣ ਦੀ ਲੋੜ ਹੀ ਨਹੀਂ, ਤੂੰ ਕਲਮ ਨੂੰ ਆਪਣੇ ਅੰਦਰ ਧਾਰਨ ਕਰ। ਕਹਿੰਦੇ ਨੇ ਇੱਕ ਦਿਨ ਸਤਿਗੁਰੂ ਪ੍ਰਸੰਨ ਹੋਏ ਤੇ ਕਹਿਣ ਲੱਗੇ, ਪੁਰਖਾ ਅੱਜ ਸਾਡਾ ਜੀ ਕਰਦਾ ਹੈ ਤੈਨੂੰ ਕੁਛ ਦੇਈਏ, ਪਰ ਐਸਾ ਨਾ ਹੋਵੇ ਅਸੀਂ ਕੁਛ ਹੋਰ ਦੇਈਏ, ਤੇਰੀ ਮੰਗ ਕੁਛ ਹੋਰ ਹੋਵੇ, ਲਿਹਾਜ਼ਾ ਤੂੰ ਖੁਦ ਮੰਗ ਕੀ ਦੇਈਏ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਮਹਾਰਾਜ ਜਦ ਮੈਂ ਇਸ ਦਰ ਤੇ ਪਹਿਲੇ ਪਹਿਲ ਆਇਆ ਸੀ, ਅਨੇਕਾਂ ਮੰਗਾਂ ਨਾਲ ਮੇਰਾ ਹਿਰਦਾ ਭਰਿਆ ਹੋਇਆ ਸੀ। ਜੈਸੇ ਜੈਸੇ ਆਪ ਦੇ ਚਰਨਾਂ 'ਚ ਦਿਨ ਬਤੀਤ ਹੁੰਦੇ ਗਏ, ਮੰਗਾਂ ਮਿਟਦੀਆਂ ਗਈਆਂ। ਪਰਮ ਪੁਰਖ, ਮਹਾਨ ਪੁਰਖ ਦੀ ਸੰਗਤ ਕਰੀਬਨ ਕਰੀਬਨ ਸੰਸਾਰ ਦੀਆਂ ਮੰਗਾਂ ਨੂੰ ਹੀ ਖਤਮ ਕਰਦੀ ਹੈ। ਜਿਹਦੇ ਕੋਲ ਬੈਠ ਕੇ ਸੰਸਾਰ ਦੀ ਮੰਗ ਵਧੇ, ਉਹ ਬੰਦਾ ਸੰਸਾਰੀ ਹੈ, ਉਹ ਬੰਦਾ ਭਗਤ ਨਹੀਂ, ਉਹ ਬੰਦਾ ਸੰਤ ਨਹੀਂ। ਤੇ ਜਿਹਦੇ ਕੋਲ ਬੈਠ ਕੇ ਸੰਸਾਰ ਦੀ ਮੰਗ ਘਟੇ ਤੇ ਕਰਤਾਰ ਦੀ ਮੰਗ ਪੈਦਾ ਹੋਵੇ, ਦਰਅਸਲ ਉਹੀ ਬੰਦਾ ਸੰਤ ਹੈ, ਉਹੀ ਭਗਤ ਹੈ। ਤਾਂ ਨੰਦ ਲਾਲ ਕਹਿੰਦੇ, ਮਹਾਰਾਜ ਜਦ ਮੈਂ ਆਇਆ ਸੀ ਤੇ ਮੰਗਾਂ ਦਾ ਗੁਬਾਰ ਮੇਰੇ ਅੰਦਰ ਸੀ, ਹੁਣ ਤੇ ਸਹਿਜੇ ਸਹਿਜੇ ਸਾਰੀਆਂ ਹੀ ਰੁਖਸਤ ਹੋ ਗਈਆਂ, ਤੇ ਹੁਣ ਮੈਂ ਕੀ ਮੰਗਾਂ। ਗੁਰਦੇਵ ਕਹਿਣ ਲੱਗੇ, ਅੱਜ ਅਸੀਂ ਸੰਕਲਪ ਕੀਤਾ ਹੈ ਤੈਨੂੰ ਕੁਛ ਦੇਣਾ, ਤੇ ਜਦ ਦੇਣਾ ਹੈ ਤਾਂ ਚਲੋ ਨਹੀਂ ਕੋਈ ਮੰਗ ਤਾਂ ਵੀ ਕਿਸੇ ਮੰਗ ਨੂੰ ਜਨਮ ਦੇ, ਤੂੰ ਮੰਗ। ਭਾਈ ਸਾਹਿਬ ਭਾਈ ਨੰਦ ਲਾਲ ਦੀ ਇਹ ਮੰਗ ਦੀਵਾਨੇ ਗੋਇਆ ਨਾਮਕ ਪੋਥੀ ਗ੍ਰੰਥ ਵਿੱਚ ਦਰਜ ਹੈ। ਆਪ ਹੱਥ ਜੋੜ ਕੇ ਦਸਤਬਸਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਸ਼ਬਦ ਕੁਰਬਾਨੇ ਖਾਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰਦਾ। ਇੱਕੋ ਹੀ ਆਰਜ਼ੂ ਰਹਿ ਗਈ ਹੈ ਮੇਰੇ ਪਾਤਸ਼ਾਹ, ਬਾਕੀ ਸਭ ਮਿਟ ਗਈਆਂ ਨੇ, ਬਾਕੀ ਤਮਾਮ ਇੱਛਾਵਾਂ ਸ਼ਾਂਤ ਹੋ ਗਈਆਂ ਨੇ, ਇੱਕ ਆਰਜ਼ੂ ਹੈ। ਸ਼ਬਦ ਕੁਰਬਾਨੇ ਖਾਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰਦਾ। ਐ ਮੇਰੇ ਪਾਤਸ਼ਾਹ, ਇੱਕੋ ਹੀ ਆਰਜ਼ੂ ਮੇਰਾ ਦਿਲ ਕਰਦਾ ਹੈ ਕਿ ਇਹ ਸੰਗਤਾਂ, ਇਹ ਰਸਕ ਪੁਰਸ਼, ਇਹ ਨਾਮ ਦਰੀਖ, ਇਹ ਨਾਮ ਦੇ ਰਸੀਏ, ਜਿਨ੍ਹਾਂ ਜਿਨ੍ਹਾਂ ਗਲੀਆਂ ਚੋਂ ਲੰਘ ਕੇ ਆਪ ਦੇ ਦਰ ਤੱਕ ਪਹੁੰਚਦੇ ਨੇ, ਉਹਨਾਂ ਗਲੀਆਂ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਬਣਾ। ਤੇ ਜੇ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਬਣਿਆ ਤੇ ਫਿਰ ਲਾਜ਼ਮੀ ਹੈ ਕਿਸੇ ਦੀ ਮਸਤਕ ਦੀ ਖਾਕ ਬਣਾਂਗਾ। ਇਸ ਤਰ੍ਹਾਂ ਦੇ ਪੁਰਸ਼ਾਂ ਦੀ ਖਾਕ ਨੂੰ ਤੇ ਮੱਥੇ ਤੇ ਲਾਇਆ ਜਾਂਦਾ ਹੈ। ਜੋ ਪਰਮ ਪੁਰਖਾਂ ਦੇ ਚਰਨਾਂ ਦੀ ਖਾਕ ਬਣ ਜਾਏ, ਉਹ ਸੰਸਾਰ ਦੇ ਮੱਥੇ ਦੀ ਖਾਕ ਬਣ ਜਾਂਦਾ ਹੈ, ਉਹ ਸੰਸਾਰ ਦੇ ਸਿਰ ਦੀ ਖਾਕ ਬਣ ਜਾਂਦਾ ਹੈ। ਲੋਕਾਂ ਨੂੰ ਉਹ ਖਾਕ ਆਪਣੇ ਸਿਰ ਦੇ ਚ ਰੱਖਣੀ ਪੈਂਦੀ ਹੈ ਜੋ ਪਰਮ ਪੁਰਖ ਦੇ ਚਰਨਾਂ ਦੀ ਖਾਕ ਬਣ ਜਾਏ। ਨੰਦ ਲਾਲ ਦੀ ਇਸ ਮੰਗ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲਵਕੜੀ ਚ ਲੈ ਲਿਆ। ਆਖਿਆ, ਤੂੰ ਇਤਨਾ ਪਾਵਨ ਹੈ, ਇਤਨਾ ਮਹਾਨ ਹੈ ਕਿ ਤੇਰੇ ਚਰਨਾਂ ਦੀ ਖਾਕ ਨੂੰ ਹੀ ਜਗਤ ਲੋਚੇਗਾ। ਤੂੰ ਇਤਨਾ ਮਹਾਨ ਹੈ, ਇਤਨਾ ਉੱਤਮ ਹੈ। ਤੋ ਸਾਹਿਬ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਐਸਾ ਫਰਮਾਨ ਕੀਤਾ, ਅੰਤਰ ਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਅਹਿ ਸੁਖ ਮੰਗੇ ਮੁਕੁ ਕਰ ਸੰਤਨ ਕੀ ਧੂਰੇ। ਮੈਨੂੰ ਸੰਤ ਦੀ ਧੂੜ ਬਣਾ, ਕਿਉਂਕਿ ਸੰਤ ਦੀ ਧੂੜ ਤੇ ਸੰਸਾਰ ਦੇ ਮੱਥੇ ਦੀ ਧੂੜ ਆਉਂਦੀ ਹੈ, ਉਹਤੇ ਪਾਵਨ ਹੁੰਦੀ ਹੈ, ਉਹਤੇ ਮਹਾਨ ਹੁੰਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਮੈਂ ਤੇ ਇੱਕੋ ਹੀ ਦਾਨ ਮੰਗਦਾ, ਜੇ ਤੂੰ ਦੇਵੇਂ, ਜੇ ਤੂੰ ਰਾਜ਼ੀ ਹੋਵੇਂ ਮੈਨੂੰ ਦਾਨ ਦੇਣ ਵਿੱਚ, ਤਾਂ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਜੋ ਤੇਰੇ ਨਾਲ ਜੁੜੇ ਹੋਏ ਨੇ, ਜੋ ਸਚਿਆਰ ਹੋ ਗਏ ਨੇ, ਜਿਨ੍ਹਾਂ ਦੇ ਸਾਰੇ ਪਾਪ ਧੁੱਲ ਗਏ ਨੇ, ਉਹਨਾਂ ਦੇ ਪੈਰਾਂ ਦੀ ਤਲੀਆਂ ਦੀ ਜਿਹੜੀ ਖਾਕ ਹੈ, ਜੇ ਕਿਧਰੇ ਮੈਨੂੰ ਮਿਲੇ ਤਾਂ ਮੈਂ ਆਪਣੇ ਮੱਥੇ ਤੇ ਲਾਵਾਂ, ਮੈਂ ਆਪਣੇ ਮਸਤਕ ਤੇ ਲਾਵਾਂ। ਔਰ ਆਮ ਸਿੱਖ ਜਗਤ ਵਿੱਚ ਤੇ ਧਾਰਮਿਕ ਦੁਨੀਆਂ ਵਿੱਚ ਇਹ ਆਖਿਆ ਜਾਂਦਾ, ਐਸੇ ਪੁਰਸ਼ਾਂ ਦੀ ਚਰਨ ਧੂੜੀ ਮੱਥੇ ਦੇ ਮਾੜੇ ਰੇਖ ਹੀ ਮਿਟਾ ਦਿੰਦੀ ਹੈ, ਮਸਤਕ ਨੂੰ ਪਾਵਨ ਕਰ ਦਿੰਦੀ ਹੈ, ਮਹਾਨ ਬਣਾ ਦਿੰਦੀ ਹੈ। ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਕ ਦੇ ਆਈਏ। ਸਾਹਿਬ ਕਹਿੰਦੇ ਨੇ, ਝੂਠ ਦੀ ਪਕੜ ਨੂੰ, ਝੂਠ ਦੇ ਲਾਲਚ ਨੂੰ ਇੱਕ ਪਾਸੇ ਰੱਖ ਕੇ ਇਹ ਬੰਦੇ ਮਨ ਨੂੰ ਇਕਾਗਰ ਕਰਕੇ, ਉਹ ਜੋ ਨਲਖੇ ਜਾਣ ਵਾਲਾ ਅਲਖ ਪਰਮਾਤਮਾ ਹੈ, ਉਹਦਾ ਧਿਆਨ ਜੋੜ, ਉਹਦਾ ਚਿੰਤਨ ਕਰ। ਇਸ ਤਰੀਕੇ ਨਾਲ ਹੀ ਤੂੰ ਸਚਿਆਰ ਹੋ ਸਕੇਗਾ। ਫਲ ਤੇ ਵੇਹੋ ਪਾਈਏ, ਜੇ ਵੇਹੀ ਕਾਰ ਕਮਾਈਏ। ਇੱਕ ਗੱਲ ਚੇਤੇ ਕਰਕੇ ਤੂੰ ਸੁਣ ਲੈ ਕਿ ਜੈਸਾ ਤੂੰ ਬੀਜ ਬੋਏਗਾ, ਵੈਸੇ ਹੀ ਫਲ ਤੈਨੂੰ ਪ੍ਰਾਪਤ ਹੋਣੇ। ਤੂੰ ਫਲ ਤੇ ਦ੍ਰਿਸ਼ਟੀ ਨਾ ਰੱਖ, ਬੀਜ ਤੇ ਦ੍ਰਿਸ਼ਟੀ ਰੱਖ। ਸੰਸਾਰੀ ਹਰ ਵਕਤ ਫਲ ਤੇ ਦ੍ਰਿਸ਼ਟੀ ਰੱਖਦਾ, ਆਪਣੇ ਬੀਜ ਤੇ ਨਹੀਂ। ਬੀਜ ਗਲਤ ਬੋਈ ਜਾਂਦਾ ਤੇ ਫਲ ਦੀ ਕਲਪਨਾ ਬੜੀ ਚੰਗੀ ਕਰੀ ਜਾਂਦਾ, ਇਹ ਸੁੱਖ ਮਿਲੇ, ਇਹ ਸੁੱਖ ਮਿਲੇ, ਇਹ ਆਨੰਦ ਮਿਲੇ, ਇਹ ਰਸ ਮਿਲੇ, ਇਹ ਫਲ ਨੇ ਤੇ ਦ੍ਰਿਸ਼ਟੀ ਫਲ ਤੇ ਹੈ, ਤੇ ਬੋਈ ਜਾਂਦਾ ਕੰਡੇ। ਬਾਬੇ ਫਰੀਦ ਦਾ ਬੜਾ ਸੋਹਣਾ ਕਹਿਣਾ, ਲੋੜੇ ਦਾਗ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ, ਪੈਂਦਾ ਲੋਣੇ ਪੱਟ। ਮੰਗਦਾ ਹੈ ਇਹ ਅੰਗੂਰ ਦਾਗ ਖੁਰਮਾਣੀਆਂ, ਤੇ ਬੀਜਦਾ ਇਹ ਜੱਟ ਕੀ ਹੈ, ਕਿੱਕਰ। ਬੀਜ ਤੇ ਧਿਆਨ ਹੀ ਨਹੀਂ ਹੈ। ਭਗਤ ਉਹ ਹੈ, ਸੰਤ ਉਹ ਹੈ, ਦ੍ਰਿਸ਼ਟੀ ਬੀਜ ਤੇ ਹੈ, ਫਲ ਤੇ ਨਹੀਂ। ਬਸ ਜੀਵਨ ਦੀਆਂ ਇਹ ਦੋ ਸ਼ੈਲੀਆਂ ਨੇ, ਦ੍ਰਿਸ਼ਟੀ ਬੀਜ ਤੇ ਹੈ, ਫਲ ਤੇ ਨਹੀਂ, ਇਹ ਭਗਤ ਹੈ। ਤੇ ਜਦ ਦ੍ਰਿਸ਼ਟੀ ਬਾਰ ਬਾਰ ਬੀਜ ਤੇ ਹੋਵੇਗੀ, ਐਸਾ ਬੰਦਾ ਮਾੜਾ ਬੀਜ ਨਹੀਂ ਬੋਏਗਾ, ਕਿਉਂਕਿ ਦ੍ਰਿਸ਼ਟੀ ਬੀਜ ਤੇ ਹੈ, ਧਿਆਨ ਬੀਜ ਤੇ ਹੈ। ਤੇ ਸੰਸਾਰੀ ਉਹ ਧਿਆਨ ਫਲ ਤੇ ਹੈ, ਬੀਜ ਤੇ ਧਿਆਨ ਹੀ ਕੋਈ ਨਹੀਂ। ਬੀਜ ਨੂੰ ਵੇਖਦਾ ਹੀ ਨਹੀਂ, ਬੀਜ ਨੂੰ ਸੋਚਦਾ ਹੀ ਨਹੀਂ ਕਿ ਬੀਜ ਕੀ ਹੈ। ਧਿਆਨ ਫਲ ਤੇ ਹੈ, ਫਲ ਚੰਗਾ ਮਿਲੇ, ਫਲ ਮਿੱਠਾ ਮਿਲੇ, ਫਲ ਰਸਦਾਇਕ ਮਿਲੇ, ਬੀਜੀ ਜਾਂਦਾ ਹੈ। ਜੰਡ ਤੇ ਕਿੱਕਰ ਮੰਗਦਾ ਪਿਆ, ਅੰਬ ਤੇ ਅੰਗੂਰ, ਇਹ ਸੰਸਾਰੀ ਦਾ ਲੱਛਣ ਹੈ। ਸਾਹਿਬ ਕਹਿੰਦੇ ਨੇ, ਇਤਨੀ ਗੱਲ ਯਾਦ ਰੱਖੀ ਕਿ ਫਲ ਤੇਰੀ ਝੋਲੀ ਚ ਉਹੀ ਕੁਛ ਪੈਣਾ ਹੈ ਜੈਸਾ ਤੂੰ ਬੀਜੇਗਾ, ਜੈਸੀ ਕਾਰ ਕਮਾਵੇਂਗਾ। ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤੇ ਨਾ ਦੀ ਪਾਈਏ। ਜੇ ਕਿਧਰੇ ਪੂਰਬਲੇ ਸੰਸਕਾਰ ਹੋਵਣ, ਪੂਰਬਲਾ ਸੰਸਕਾਰ, ਅੱਜ ਤੋਂ ਪਹਿਲੇ ਜੋ ਕੁਛ ਵੀ ਕੀਤਾ ਹੈ ਉਹ ਪੂਰਬਲਾ ਕੀਤਾ ਹੈ। ਇੱਕ ਦਿਨ ਜੋ ਪਹਿਲੇ ਕੀਤਾ ਹੈ, ਇੱਕ ਮਹੀਨਾ ਜੋ ਪਹਿਲੇ ਕੀਤਾ ਹੈ, ਇੱਕ ਸਾਲ ਜੋ ਪਹਿਲੇ ਕੀਤਾ ਹੈ, ਇੱਕ ਜਨਮ ਜੋ ਪਹਿਲੇ ਕੀਤਾ ਹੈ, ਉਹ ਪੂਰਬਲਾ ਹੈ। ਜੋ ਕੱਲ ਕਰ ਚੁੱਕੇ ਹਾਂ ਗੁਜ਼ਰੇ ਹੋਏ ਦੇ ਚ, ਉਹਦੇ ਵੀ ਸੰਸਕਾਰ ਬਣਨਗੇ। ਜੋ ਇੱਕ ਮਹੀਨਾ ਪਹਿਲੇ ਕਰ ਚੁੱਕੇ ਹਾਂ ਉਹਦੇ ਵੀ ਸੰਸਕਾਰ ਬਣਨਗੇ। ਅੱਜ ਤੋਂ ਪਹਿਲੇ ਜੋ ਕੁਛ ਵੀ ਹੈ ਉਹ ਸਭ ਕੁਛ ਪੂਰਬਲਾ ਹੈ। ਤੇ ਮਹਾਰਾਜ ਕਹਿੰਦੇ ਨੇ, ਕਿਸੇ ਦਾ ਪੂਰਬਲਾ ਕੋਈ ਲਿਖਿਆ ਲੇਖ ਹੋਵੇ, ਜਿਸਨੇ ਕੁਝ ਪੂਰਬ ਦੇ ਚ ਬੀਜਿਆ, ਭਾਵ ਜਿਸਨੇ ਕੁਝ ਕੱਲ ਬੀਜਿਆ ਤੇ ਅੱਜ ਫਲ ਦੀ ਇੱਛਾ ਕਰੇਗਾ, ਤੇ ਕੱਲ ਬੀਜਿਆ ਹੀ ਨਹੀਂ, ਅੱਜ ਫਲ ਕਿੱਥੇ। ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤੇ ਨਾ ਦੀ ਪਾਈਏ। ਜੇ ਪੂਰਬਲੇ ਸੰਸਕਾਰ ਮੱਥੇ ਤੇ ਐਸੇ ਲਿਖੇ ਹੋਵਨ, ਤਾਂ ਸਚਿਆਰ ਜਿਹੜੇ ਨੇ, ਪਰਮ ਸਚਿਆਰ, ਉਹਨਾਂ ਦੀ ਧੂੜ ਮੱਥੇ ਤੇ ਲਾਣ ਨੂੰ ਮਿਲਦੀ ਹੈ, ਤੇ ਇਸ ਤਰ੍ਹਾਂ ਮੱਥੇ ਦੀਆਂ ਮਾੜੀਆਂ ਰੇਖਾਂ ਮਿਟ ਜਾਂਦੀਆਂ ਨੇ। ਮਤ ਥੋੜੀ ਸੇਵ ਗਏ, ਪਰ ਐਸਾ ਹੁੰਦਾ ਆਪਣੀ ਮਤ ਥੋੜੀ ਹੋਵੇ, ਸੋਚਣੀ ਥੋੜੀ ਹੋਵੇ, ਸੰਕੀਰਣ ਹੋਵੇ, ਤਾਂ ਜੋ ਕੁਝ ਬੰਦਾ ਸੇਵਾ ਕਰਦਾ ਹੈ ਉਹ ਵੀ ਗਵਾ ਛੱਡਦਾ ਹੈ, ਕਿਉਂਕਿ ਥੋੜੀ ਮਤ ਕਰਕੇ ਅਹੰਕਾਰ ਪੈਦਾ ਹੁੰਦਾ ਹੈ। ਵਿਵੇਕ ਮਤ ਚਾਹੀਦੀ ਹੈ, ਮਹਾਨ ਮਤ ਚਾਹੀਦੀ ਹੈ, ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਤੇ ਗੁਰੂ ਦੀ ਸਭ ਤੋਂ ਵੱਡੀ ਦਾਤ ਹੈ ਮਹਾਨ ਮਤ ਦੇਣੀ। ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਤੇ ਜੈਸੇ ਵਿਵੇਕ ਬੁੱਧ ਦੀ ਪ੍ਰਾਪਤੀ ਹੁੰਦੀ ਹੈ, ਮਨੁੱਖ ਦੀ ਸੇਵਾ ਨੂੰ ਫਿਰ ਭਾਗ ਲੱਗਦੇ ਨੇ, ਮਨੁੱਖ ਦੀ ਸੇਵਾ ਨੂੰ ਪਰਿਫੁੱਲਤ ਹੁੰਦੀ ਹੈ, ਉਹਨੂੰ ਨਾਮ ਦਾ ਰਸ ਪ੍ਰਾਪਤ ਹੁੰਦਾ, ਉਹਨੂੰ ਜੀਵਨ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ, ਉਹਨੂੰ ਜੀਵਨ ਦਾ ਢੰਗ ਪ੍ਰਾਪਤ ਹੋ ਜਾਂਦਾ ਹੈ।